उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी। सतगुरु गुरु ग्रंथ साहिब जी दी अमृत गुरबाणी ने हर प्राणी मात्र नू जो गुरमत गाड़ी राह दा उपदेश बख्शिश कीता है, उस विच दो गल्लां अज असानू समझा दित्तियां। जेकर कोई इंसान गुरु का सिख, परमात्मा दा प्यारा, अपने मुख तो गुरु दे बचन बोले ते अपने मन नाल गुरु दे बचना नू सुने, उनू इन्नियां दातां प्राप्त हो जांदियां ने। जबान तो बोलना ते कन तो सुनना, ऐसी बाणी विच बहुत वरी पढ़िया है, पर हजूर ने आज कन तो सुन दी था ए फरमा दिता के अपने मन तो सुने। हालांकि कन नाल सुनना भी कोई माड़ी बात नहीं, परमात्मा ने कन पैदा ही इस करके किते ने इंसान सुने, ये भी सच्चाई है कि जिन्नी देर तक कन सुनेगा नहीं उन्नी देर तक इस बंदे नू बोलन दी जाच भी नहीं आएगी। जेड़े लोग जमांदरू बोले होणगे, कन काम नहीं करनगे, ये सच्चाई है कि वो लोकां दी जबान भी गूंगी होवेगी, क्योंकि बोलन दी समझ भी तां पैंदी है जे कन्नां विच शब्द सुने होण। तां सुनन तो बिना बोलना भी नहीं आ सकदा, सुनना अत लाजमी है। एक बच्चा अपनी जबान तो बोलदा है पर पहला उहदे कन्नां विच कुछ मखीने बोल पैंदे ने, कन्नां विच बोल पहला पैंदे ने ते जबान तो बाद विच बोलना शुरू करदा है। ये नहीं कि जमदा होया बच्चा पहला जबान तो बोलेगा फिर कन तो सुनेगा, सच्चाई एवे कि कन तो पहला सुनिया जांदा है ते जबान तो बाद विच बोलिया जांदा है दुनियावी तौर ते। पर महाराज जी ने बाणी विच बचन कीता है कि किन्ने इंसान अपनी जबान तो बोले ते अपने ही कन्ना तो सुने। सुनना एक बड़ी वड्डी परमात्मा दी दया है। आओ थोड़ा जिहा असी बाणी विचों कुछ प्रमाण पहला ए लै लईए कि बार मुखी कन्ना दे सुन नाल भी तब्दीली है, पर कला सिर्फ इस कन्ना दी सरोत तक ही ना इंसान खलोता रहे, भाई अपने मन तो भी सुनना शुरू कर दे। मन विचो सुने, मन सरवण बन जान। हिंदुस्तान दी धरती ते सरवण दी बड़ी वड्डी महत्ता है सुनन दी, जेड़ी नवदा भगती दित्ती गई है। नौ तरह दी भगती, कीर्तन, सिमरन, दासा भाव, सेवा आदिक, उहदे विच सरवण करना, कन्ना नाल सुनना, इस नूं एक भगती मन्या गया है, सरवण भगती है। यही कारण कि हिंदुस्तान विच सरोत सुनना किन्ना कु मकबूल है। वेद असी पढ़ते हाँ, वेदां बारे उन्हां दे जितने भी श्लोक ने उन्हां लई एक शब्द वरत्या जांदा है श्रुति। पिछले दिन भी अर्ज कीती सी, श्रुति दा अर्थ है सुनना। इत्थे शब्द बनिया है श्रोता, सुन वाला। श्रुति क्यों कहा गया? एक तो यह सी कि वह वेद का ज्ञान ऋषियां ने ਪੀੜ੍ਹੀ ਦਰ ਪੀੜ੍ਹੀ ਸੀਨਾ ਬਸੀਨਾ ਆਪਣੇ ਤੋਂ ਵੱਡਿਆਂ ਤੋਂ ਕੰਨਾਂ ਨਾਲ ਸੁਣਿਆ, ਸੁਣ ਕੇ ਉਹਨੂੰ ਚੇਤੇ ਰੱਖਿਆ, ਲਿਖਿਆ ਨਹੀਂ, ਪਹਿਲਾਂ ਸਿਰਫ ਸੁਣਿਆ, ਸੁਣ ਕੇ ਉਹ ਜ਼ਿਹਨ ਵਿੱਚ ਆ ਗਿਆ, ਉਹਨੂੰ ਚੇਤੇ ਕਰ ਲਿਆ, ਅਤੇ ਕਈ ਕਈ ਸਦੀਆਂ ਇਹ ਇਕੱਲੇ ਸਰੋਤ ਰਹੀ, ਸ਼ਰੂਤੀ ਰਹੀ। ਇਹੀ ਕਾਰਨ ਕਿ ਉਹਦੇ ਲਈ ਸ਼ਬਦ ਸਰੋਤ ਸ਼ਰੂਤੀ ਵਰਤਿਆ, ਕਿਉਂਕਿ ਸੁਣੇ ਗਏ ਨੇ। ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਰਿਸ਼ੀਆਂ ਨੇ ਆਪਣੀ ਜ਼ਬਾਨ ਤੋਂ ਬੋਲੇ, ਉਹਨਾਂ ਨੇ ਵੀ ਧੁਰ ਪਰਮਾਤਮਾ ਦੇ ਘਰ ਵਿੱਚੋਂ ਇਸ ਗਿਆਨ ਨੂੰ ਸੁਣਿਆ, ਉਹਨਾਂ ਨੂੰ ਵੀ ਸੁਣਾਈ ਦਿੱਤਾ, ਉਹਨਾਂ ਨੇ ਅੱਗੇ ਬੋਲਿਆ, ਅਗਲਿਆਂ ਨੇ ਸੁਣਿਆ। ਇੱਥੋਂ ਸ਼ਬਦ ਬਣਿਆ ਸ਼ਰੂਤੀ ਅਤੇ ਸ਼ਰੋਤਾ। ਮੈਂ ਇੱਧਰ ਨਹੀਂ ਤੁਰਨਾ, ਸਿਰਫ ਇਸ ਦੋ ਤੁਕਾਂ ਦੇ ਦੁਆਲੇ ਕਿ ਜ਼ਬਾਨ ਬੋਲੇ ਅਤੇ ਮਨ ਸੁਣੇ, ਮੁੱਖ ਭਣੇ ਅਤੇ ਮਨ ਸੁਣੇ, ਉਹ ਸਰੋਤ ਬਣ ਗਏ। ਆ ਜੈਨ ਧਰਮ ਦੇ ਅੰਦਰ ਜਿਸ ਦੀ ਸਰੋਤ ਬਹੁਤ ਗਹਿਰੀ ਹੋ ਜਾਏ, ਜਿੰਨਾ ਗਹਿਰਾ ਕੋਈ ਅੰਦਰ ਦੇ ਨਾਦ ਨੂੰ ਸੁਣੇ, ਕਿਉਂਕਿ ਕੋਈ ਅੰਦਰ ਐਸਾ ਨਹੀਂ ਜਿਸ ਵਿੱਚ ਪਰਮਾਤਮਾ ਦਾ ਨਾਦ ਨਹੀਂ ਵੱਜ ਰਿਹਾ। ਜਿਹੜਾ ਅੰਦਰ ਦੇ ਨਾਦ ਨੂੰ ਗਹਿਰਾ ਸੁਣ ਲੱਗ ਪਵੇ, ਡੂੰਘਾ ਸੁਣ ਲੱਗ ਪਵੇ, ਅਤੇ ਜੇ ਉਹ ਸੁਣ ਸੁਣ ਕੇ ਪਰਮ ਅਵਸਥਾ 'ਤੇ ਪਹੁੰਚਦਾ, ਉਹਦੇ ਲਈ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਹੈ ਸ਼ਾਰਵਕ, ਕਿ ਕਿਉਂਕਿ ਉਹਨੇ ਸ਼ਰਵਣ ਕੀਤਾ ਹੈ, ਉਹਨੇ ਸੁਣਿਆ ਹੈ। ਮਹਾਰਾਜ ਜੀ ਨੇ ਬਾਣੀ ਵਿੱਚ ਬੋਲਣ ਅਤੇ ਸੁਣ ਦੇ ਮੁਤਲਕ ਵੀ ਬਹੁਤ ਕੁਝ ਕਿਹਾ। ਅੱਜ ਗੁਰਮੁਖੋ ਸੁਣਨਾ ਬਹੁਤ ਮੁਸ਼ਕਲ ਏ, ਬੋਲਣਾ ਬਹੁਤ ਆਸਾਨ ਜੇ। ਜਿਸ ਨੂੰ ਵੀ ਅੰਦਰ ਦਾ ਗਿਆਨ ਹੋਇਆ, ਉਹਨੂੰ ਆਪਣੇ ਅੰਦਰੋਂ ਸੁਣ ਕੇ ਕੁਝ ਬਾਹਰ ਪ੍ਰਗਟ ਕਰਨ ਦੀ ਰੱਬ ਨੇ ਦਾਤ ਦਿੱਤੀ। ਪਰ ਇਨਸਾਨ ਅੱਜ ਸੁਣਦਾ ਘੱਟ ਏ, ਬੋਲਦਾ ਜ਼ਿਆਦਾ ਹੈ, ਅਤੇ ਇੰਨਾ ਬੋਲੀ ਜਾ ਰਿਹਾ ਹੈ ਕਿ ਆਪਣੇ ਬੋਲ ਵਿੱਚ ਹੀ ਗਵਾਚ ਗਿਆ। ਇਹਨੂੰ ਅੰਦਰ ਦਾ ਨਾਦ, ਅੰਦਰ ਦਾ ਨਾਮ ਸੁਣਨ ਦੀ ਕਦੀ ਸੋਝ ਹੀ ਨਹੀਂ ਪਈ। ਦੇਖੋ ਬਾਣੀ ਨੇ ਇੱਕ ਬਚਨ ਕਿਹਾ ਹੈ, ਸਿਰਫ ਪਹਿਲਾਂ ਉਹ ਸ਼ਬਦ ਕਹਿਦੇ ਹਾਂ ਕਿ ਆਪਾਂ ਬੋਲਣਾ ਕਿੱਥੇ ਵੇ ਅਤੇ ਆਪਾਂ ਖਾਮੋਸ਼ ਕਿੱਥੇ ਹੋਣਾ, ਅਤੇ ਜਿਸ ਪਰਮਾਤਮਾ ਵੀ ਜੁੜਨਾ ਸਾਨੂੰ ਅੰਦਰ ਖਾਮੋਸ਼ ਕਰਨਾ ਪਏਗਾ, ਖਾਮੋਸ਼ੀ ਵਿੱਚੋਂ ਹੀ ਉਹ ਨਾਦ ਸੁਣਾਈ ਦਏਗਾ। ਜੇ ਰੌਲਾ ਅੰਦਰ ਪਈ ਗਿਆ, ਬਹੁਤ ਅੰਦਰ ਰੌਲਾ ਪਿਆ, ਗੁਰਮੁਖੋ ਆਪਣੇ ਅੰਦਰ ਝਾਤੀ ਮਾਰਨੀ ਹੈ, ਜਦੋਂ ਕਿਹੜੀ ਵਾਸ਼ਨਾ ਹੈ ਜਿਹੜੀ ਅੰਦਰ ਕੁਰਲਾਟ ਨਹੀਂ ਪਾਉਂਦੀ ਪਈ, ਕਦੀ ਕਾਮ ਕਰੀ ਕ੍ਰੋਧ ਲੋਭ ਮੋਹ ਅਹੰਕਾਰ ਚੁਗਲੀ ਨਿੰਦਿਆ ਦਵੇਸ਼, ਇੱਥੋਂ ਤੱਕ ਕਿ ਬੰਦੇ ਦੀ ਜ਼ਬਾਨ ਅਤੇ ਕੰਨ ਬੰਦ ਹੁੰਦੇ ਨੇ, ਪਰ ਅੰਦਰ ਤੂਫਾਨ ਵਿਚਾਰਾਂ ਦਾ ਉੱਠਿਆ, ਅਤੇ ਕਈ ਵਾਰੀ ਬੰਦਾ ਉਹਨਾਂ ਵਿਚਾਰਾਂ ਨੂੰ ਆਪ ਸੁਣ ਸੁਣ ਕੇ ਇਕੱਲੇ ਹੀ ਕਲਪਣ ਲੱਗ ਪੈਂਦਾ ਹੈ, ਕਿਉਂਕਿ ਉਹ ਆਵਾਜ਼ ਬੰਦ ਨਹੀਂ ਹੁੰਦੀ, ਅੰਦਰੋਂ ਬੋਲੀ ਜਾ ਰਹੇ ਨੇ, ਕੁਰਲਾਟ ਪਿਆ। ਅਤੇ ਮੇਰੇ ਸਤਿਗੁਰੂ ਨੇ ਬਾਣੀ ਵਿੱਚ ਇਸ ਪ੍ਰਥਾ ਇੱਕ ਬਚਨ ਵੀ ਕਿਹਾ, ਫੁਰਮਾਇਓ ਨੇ ਕਿ ਬਾਹਰ ਵਿਡਾਨੜੇ ਖੁੰਮਸ ਤੁੰਮਸ ਬਗਾਨੀਆਂ ਜੂਹਾਂ ਨੇ, ਆਪਣਾ ਸ਼ਹਿਰ ਨਹੀਂ, ਆਪਣਾ ਨਗਰ ਨਹੀਂ, ਆਪਣਾ ਗਰਾਉਂ ਨਹੀਂ, ਬਗਾਨੇ ਮੁਲਕ ਵਿੱਚ ਆਇਆ, ਬਾਹਰ ਵਿਡਾਨੜੇ ਖੁੰਮਸ ਤੁੰਮਸ ਕੂਕਾਂ ਪਈਆਂ, ਰਾਹੀ ਰਸਤੇ ਵਿੱਚ ਕੂਕਾਂ ਸੁਣਾਈ ਦਿੰਦੀਆਂ ਨੇ। ਪਿਆਰਿਓ, ਉਹ ਕੂਕਾਂ ਗਿੱਦੜਾਂ ਦੀਆਂ ਨਹੀਂ, ਚੁੜੇਲਾਂ ਦੀਆਂ ਨਹੀਂ, ਉਹ ਕੂਕਾਂ ਕਿਸੇ ਜਾਨਵਰ ਅਤੇ ਪੰਛੀ ਦੀਆਂ ਨਹੀਂ। ਜਦੋਂ ਬੰਦਾ ਇਸ ਮਾਰਗ 'ਤੇ ਤੁਰਦਾ ਅਤੇ ਆਪਣੇ ਅੰਦਰ ਹੀ ਜਦੋਂ ਝਾਤੀ ਮਾਰਦਾ, ਅੰਦਰ ਦੇ ਫੁਰਨਿਆਂ ਦੀਆਂ ਕੂਕਾਂ ਦਿਨ ਰਾਤ ਇਹਨੂੰ ਸੁਣਾਈ ਦੇ ਰਹੀਆਂ ਨੇ। ਪਰ ਆਪਾਂ ਬਾਣੀ 'ਚੋਂ ਦੇਖੀਏ ਕਿ ਵੈਸੇ ਪਰਮਾਤਮਾ ਨੇ ਜਿਹੜਾ ਸਾਡੇ ਸਰੀਰ ਦੀ ਬਣਤਰ ਬਣਾਈ ਹੈ, ਇਸ ਵਿੱਚ ਵੀ ਪਰਮਾਤਮਾ ਨੇ ਹਰ ਇੱਕ ਅੰਗ ਉਹਦਾ ਵੱਖ ਵੱਖ ਟਿਕਾਣਾ ਨਿਰਧਾਰਿਤ ਕੀਤਾ ਹੈ। ਦੇਖੋ, ਅਸੀਂ ਕੰਨਾਂ ਨਾਲ ਸੁਣਨੇ ਹਾਂ ਅਤੇ ਜ਼ਬਾਨ ਨਾਲ ਬੋਲਨੇ ਹਾਂ। ਇਹ ਪਰਮਾਤਮਾ ਨੇ ਸਾਨੂੰ ਅਦੁੱਤੀ ਦਾਤ ਦਿੱਤੀ, ਬੋਲਣਾ ਅਤੇ ਸੁਣਨਾ। ਪਰ ਜਦੋਂ ਆਪਾਂ ਕੰਨਾਂ ਨਾਲ ਸੁਣਨ ਦੀ ਗੱਲ ਕਰਨੇ ਹਾਂ, ਉਦੋਂ ਕੰਨਾਂ ਦੀ ਗਿਣਤੀ ਦੋ ਹੈ, ਦੋ ਕੰਨ ਨੇ, ਪਰ ਜ਼ਬਾਨਾਂ ਦੋ ਨਹੀਂ, ਜੇਵਾ ਦੋ ਨਹੀਂ। ਇੱਕ ਮੂੰਹ ਦੇ ਵਿੱਚ ਕੇਵਲ ਇੱਕ ਹੀ ਪਰਮਾਤਮਾ ਨੇ ਜੀਭ ਲਾਈ ਏ, ਅਤੇ ਇੱਕ ਸਿਆਣੇ ਵਿਦਵਾਨ ਦਾ ਕੌਲ ਹੈ, ਸੁਖਨ ਹੈ, ਕਿ ਉਸ ਰੱਬ ਨੇ ਦੋ ਕੰਨ ਦਿੱਤੇ, ਤੇ ਜ਼ਬਾਨ ਇੱਕ ਦਿੱਤੀ ਇਨਸਾਨ, ਇਹ ਇਸ ਕਰਕੇ ਦਿੱਤੀ ਸੀ ਕਿ ਤੇਰੀ ਸਰੋਤ ਜ਼ਿਆਦਾ ਹੋਵੇ ਅਤੇ ਤੇਰਾ ਬੋਲ ਘੱਟ ਹੋਵੇ।